ਉਹਦੇ ਤਾਂ ਇੱਕ ਬਚਨ ਵਿੱਚ ਉਹ ਤਾਕਤ ਹੈ ਜਿਵੇਂ ਜਿੰਨੀਆਂ ਮਰਜ਼ੀ ਸਬਜ਼ੀਆਂ ਹੋਣ ਅਚਾਰ ਚਟਨੀ ਵਿੱਚ ਇਹ ਸ਼ਕਤੀ ਹੈ ਉਹ ਸਾਰਿਆਂ ਦਾ ਰਸ ਲੁਕਾ ਦਿੰਦੀ ਹੈ। ਕਦੀ ਵੇਖ ਲਿਓ ਸਾਰਿਆਂ ਦੇ ਰਸ 'ਤੇ ਹਾਵੀ ਹੋ ਜਾਂਦੀ ਹੈ। ਗੁਰੂ ਨੇ ਤਿੰਨ ਲਫਜ਼ਾਂ ਨੂੰ ਕਰਕੇ ਸਾਰਾ ਕੁਝ ਸਮੇਟ ਦਿੱਤਾ। ਸਭ ਰਸ ਮਿੱਠੇ ਮੰਨੀਏ ਸੁਣੀਏ ਸਾ ਲੂਣੇ ਖੱਟ ਤੁਰਸ਼ੀ ਮੁੱਖ ਬੋਲਣਾ। ਸੁਣਨ ਵਾਲੇ ਜ਼ਿਆਦਾ ਹੋਣ ਕਹਿਣ ਵਾਲਾ ਇੱਕ ਹੋਵੇ। ਹੁਣ ਆਪਾਂ ਉਸ ਪਾਸੇ ਆਈਏ। ਰੱਬ ਕਹਿ ਰਿਹਾ ਕਹਿੰਦਾ ਉਹ ਹੈ ਜਿਹਨੇ ਹੁਕਮ ਕਰਨਾ ਹੋਵੇ ਕਹਿਣਾ ਉਹਨੇ ਉਹ ਬੋਲਣ ਵਾਲਾ ਜਿਹੜਾ ਹੁਕਮ ਕਰ ਰਿਹਾ ਜਿਹੜਾ ਮੰਨਣ ਵਾਲਾ ਹੈ ਉਹਨੇ ਸੁਣਨਾ ਨਾ ਤੇ ਜਿਹਨੇ ਮੰਨਣਾ ਉਹਨੇ ਪਹਿਲਾਂ ਸੁਣਨਾ ਤੇ ਜਿਹਨੇ ਸੁਣਨਾ ਉਹਨੇ ਹੀ ਮੰਨਣਾ। ਕਹਿਣ ਵਾਲਾ ਇੱਕ ਹੈ ਇਸੇ ਲਈ ਕਹਿਣ ਵਾਲੇ ਨੂੰ ਹੁਕਮੀ ਵੀ ਆਖਦੇ ਨੇ ਕਹਿਣ ਵਾਲੇ ਨੂੰ ਗੁਰੂ ਵੀ ਆਖਦੇ ਨੇ। ਉਹ ਸੁਣਨਾ ਪੈਂਦਾ ਸਿੱਖਿਆ। ਹੁਣ ਪਿਛਲੀਆਂ ਪੌੜੀਆਂ ਵਿੱਚ ਗੱਲ ਹੁਕਮੀ ਦੀ ਚੱਲ ਰਹੀ ਹੈ ਤੇ ਹੁਕਮੀ ਉਹ ਹੁੰਦਾ ਜਿਹੜਾ ਹੁਕਮ ਕਹਿੰਦਾ। ਹੁਕਮ ਸੁਣਦਾ ਨਹੀਂ ਸੁਣਾਉਂਦਾ ਦੂਜੇ ਨੂੰ। ਇਸੇ ਲਈ ਗੱਲ ਹੁਕਮੀ ਦੀ ਤੇ ਸਿੱਖਿਆ ਦੀ ਚੱਲੀ ਪਹਿਲੀਆਂ ਪੌੜੀਆਂ ਵਿੱਚ। ਜਦੋਂ ਗੱਲ ਆਈ ਪਹਿਲੀ ਕਿਵ ਸੱਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਤੇ ਜਵਾਬ ਸੀ ਹੁਕਮ ਰਜਾਈ ਚੱਲਣਾ। ਕਿਹੜਾ ਹੁਕਮ? ਹੁਕਮੀ ਹੁਕਮ ਚਲਾਏ ਰਾਹ। ਜਿਸ ਸ਼ਕਤੀ ਜਿਸ ਹੁਕਮ ਨਾਲ ਹੁਕਮੀ ਸਾਰੇ ਸੰਸਾਰ ਦਾ ਨਿਜ਼ਾਮ ਚਲਾ ਰਿਹਾ ਹੈ ਉਹਨੂੰ ਬੁੱਝਣਾ ਤੇ ਆਪੇ ਤੇਰੇ ਕੋਲੋਂ ਬੁੱਝਿਆ ਨਹੀਂ ਜਾਣਾ ਗੁਰੂ ਦੀ ਸਿੱਖਿਆ ਨਾਲ ਬੁੱਝਣਾ। ਇਸ ਲਈ ਦੋ ਗੱਲਾਂ ਖਿਆਲ ਕਰੀ ਹੁਕਮ ਸੁਣਨਾ ਤੇ ਉਪਦੇਸ਼ ਸੁਣਨਾ। ਤੈਨੂੰ ਪ੍ਰਭੂ ਦਾ ਹੁਕਮ ਵੀ ਸੁਣਨਾ ਪਏਗਾ ਜੇ ਸੁਣੇਗਾ ਨਹੀਂ ਮੰਨ ਨਹੀਂ ਸਕੇਗਾ ਤੂੰ ਸਰੋਤਿਆਂ ਵਿੱਚ ਸ਼ਾਮਲ ਤੇ ਤੈਨੂੰ ਗੁਰੂ ਦੀ ਸਿੱਖਿਆ ਵੀ ਸੁਣਨੀ ਪਏਗੀ। ਇਸ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਪਰ ਸੁਣੀ ਪੜੀ ਸੀ ਸਿੱਖ ਸੁਣਨੀ ਜਾਂ ਹੁਕਮ ਸੁਣਨਾ। ਜਿਹਨੇ ਹੁਕਮ ਸੁਣਿਆ ਨਹੀਂ ਉਹਦੇ ਮੰਨਣ ਦਾ ਵੀ ਕੋਈ ਚਾਂਸ ਨਹੀਂ। ਬਲਕਿ ਇੱਕ ਖਿਆਲ ਕਰਿਓ ਮੁੱਢਲੇ ਰੂਪ ਵਿੱਚ ਦੋ ਕੈਟਾਗਰੀਜ ਨੇ ਇੱਕ ਕਹਿ ਰਿਹਾ ਦੂਜਾ ਸੁਣ ਰਿਹਾ। ਸੁਣਨ ਵਾਲਾ ਹੀ ਅੱਗੇ ਮੰਨਣ ਵਿੱਚ ਆਇਆ ਨਾ ਲਾਈਨਾਂ ਦੋ ਹੀ ਨੇ ਇੱਕ ਕਹਿਣ ਵਾਲੇ ਦੀ ਇੱਕ ਸੁਣਨ ਵਾਲੇ ਦੀ। ਜਿਹਨੂੰ ਤੁਸੀਂ ਹੁਕਮ ਵਿੱਚ ਜੀਵਨ ਗੁਜ਼ਾਰਦਾ ਵੇਖਣ ਨੂੰ ਸਮਝ ਲਿਓ ਵੀ ਇਹ ਸਰੋਤਾ ਹੈ ਲੋ ਇੱਥੇ ਰੁਕਣਾ ਚਾਹੁੰਦਾ ਉਹ ਸੁਣਨ ਦੀ ਕੈਟਾਗਰੀ ਵਿੱਚ ਖੜਾ ਹੈ ਉੱਥੋਂ ਹੀ ਮੰਨਣ ਵਿੱਚ ਆਇਆ। ਤੇ ਜਿਹੜਾ ਹੁਕਮ ਵਿੱਚ ਹੀ ਨਹੀਂ ਜਿਹੜਾ ਜੀਵਨ ਹੁਕਮ ਵਿੱਚ ਨਹੀਂ ਗੁਜ਼ਾਰ ਰਿਹਾ ਜਿਹਦੇ ਜੀਵਨ ਨਾਲ ਹੁਕਮ ਸੰਬੰਧਿਤ ਹੀ ਨਹੀਂ ਹੋਇਆ ਜਿਹਨੇ ਰੱਬ ਦੇ ਹੁਕਮ ਨੂੰ ਸਮਝਿਆ ਹੀ ਨਹੀਂ ਸਮਝ ਲਓ ਇਹ ਸਰੋਤਾ ਵੀ ਨਹੀਂ ਇਹਨੇ ਸੁਣਿਆ ਹੀ ਨਹੀਂ। ਜੇ ਮੈਂ ਕੱਲ ਅਰਜ਼ ਕੀਤੀ ਸੀ ਕਿ ਗੁਰੂ ਦਿਨ ਰਾਤ ਦੋਨੋਂ ਵਕਤ ਹੁਕਮਨਾਮੇ ਜਾਰੀ ਕਰੀ ਜਾਂਦਾ ਅਸੀਂ ਨਹੀਂ ਮੰਨਦੇ ਸਾਡੇ 'ਤੇ ਕੋਈ ਪ੍ਰਭਾਵ ਨਹੀਂ ਦਿਨ ਰਾਤ ਹੁਕਮਨਾਮੇ ਜਾਰੀ ਕਰੀ ਜਾਂਦਾ ਕਿਉਂਕਿ ਸਾਡੇ ਮੰਨਣ ਵਿੱਚ ਨਹੀਂ ਆ ਰਿਹਾ। ਅਸੀਂ ਇਹਦੇ ਲਈ ਮਨਨ ਦੇ ਇੱਕ ਬਲਵਾਨ ਸ਼ਕਤੀ ਬਲਵਾਨ ਫੈਸਲਾ ਨਹੀਂ ਕਰ ਰਹੇ ਕਿ ਅਸੀਂ ਰੱਬ ਦਾ ਹੁਕਮ ਜਿਹੜਾ ਹੈ ਉਹਨੂੰ ਜੀਵਨ ਵਿੱਚ ਧਾਰਨ ਕਰਨਾ ਮੰਨਣਾ। ਜਿਹੜਾ ਮੰਨ ਰਿਹਾ ਜਿਹੜਾ ਹੁਕਮ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਰਿਹਾ ਸਮਝ ਲਓ ਇਹ ਸਰੋਤਾ ਹੈ ਕਿਉਂਕਿ ਉਹਨੇ ਸੁਣਿਆ ਧਿਆਨ ਨਾਲ ਸੁਣਿਆ ਤਾਂ ਹੀ ਬੁੱਝਿਆ ਜੇ ਸੁਣਿਆ ਤਾਂ ਹੀ ਮੰਨਿਆ। ਇਸ ਲਈ ਉਹ ਸਰੋਤਾ ਇੱਕ ਐਸੀ ਕੈਟਾਗਰੀ ਹੈ ਇੱਕ ਐਸੀ ਲਾਈਨ ਹੈ ਜਿਹੜਾ ਕਹਿਣ ਵਾਲੇ ਨਾਲ ਸਿੱਧਾ ਸੰਬੰਧ ਰੱਖਦੀ ਹੈ ਮੰਨਣ ਵਾਲੀ ਉਸੇ ਵਿੱਚੋਂ ਪੈਦਾ ਹੁੰਦੀ। ਗੁਰੂ ਨੇ ਆਖਿਆ ਕਹਿਣ ਲੱਗੇ ਭਲੇ ਆ ਜਿੰਨਾ ਕੁਝ ਤੂੰ ਸੰਸਾਰ ਵਿੱਚ ਦੇਖ ਰਿਹਾ ਨਾ ਇਹ ਉਸ ਹੁਕਮੀ ਜਿਹੜਾ ਇੱਕ ਹੈ ਜਿਹੜਾ ਹੁਕਮੀ ਇੱਕ ਹੈ ਹੁਕਮ ਨੂੰ ਸੁਣਨ ਵਾਲੇ ਹੀ ਉਹਦੇ ਹੁਕਮ ਵਿੱਚ ਨੇ। ਜਿਹਨਾਂ ਸੁਣਿਆ ਨਾ ਹੋਵੇ, ਮੰਨਿਆ ਨਾ ਹੋਵੇ, ਉਹ ਉਹਦੇ ਹੁਕਮ ਵਿੱਚ ਨਹੀਂ ਹੋ ਸਕਦਾ। ਜਿਹਨੂੰ ਤੂੰ ਹੁਕਮ ਵਿੱਚ ਦੇਖ ਰਿਹਾ, ਉਹ ਸਮਝ ਲੈ ਕਿ ਇਹ ਅਸਲ ਸੁਣਨ ਵਾਲਾ ਹੈ। ਹੁਣ ਮਸਲਾ ਆ ਗਿਆ, ਉਹਦੇ ਹੁਕਮ ਵਿੱਚ ਕੌਣ ਹੈ? ਲਓ ਆਹ ਗਿਣਤੀ ਇੱਥੋਂ ਸ਼ੁਰੂ ਹੁੰਦੀ, ਕਿਉਂਕਿ ਨਿਰੀ ਮਨੁੱਖ ਦੀ ਗੱਲ ਤਾਂ ਹੈ ਨਹੀਂ ਵੀ ਅਸੀਂ ਸੁਣ ਰਹੇ ਹਾਂ, ਅਸੀਂ ਸਮਝ ਰਹੇ ਹਾਂ, ਮਨੁੱਖ ਹੀ ਸੁਣ ਸਕਦਾ। ਇੱਥੇ ਗੱਲ ਨਿਰੀ ਮਨੁੱਖ ਦੀ ਨਹੀਂ, ਪਹਿਲੀ ਤੁੱਕ ਹੈ ਸੁਣਿਆ ਸਿੱਧ ਪੀਰ ਸੁਰਨਾਥ, ਚਲੋ ਮਨੁੱਖ ਨੇ, ਜੀਵ ਨੇ। ਅਗਲੀ ਤੁੱਕ ਹੈ ਸੁਣਿਆ ਧਰਤ ਵਾਲਾ ਆਕਾਸ਼, ਧਰਤੀ ਆਕਾਸ਼ ਅਤੇ ਧਰਤੀ ਦਾ ਭਾਰ ਚੁੱਕਣ ਵਾਲਾ ਧਵਲ। ਅਸੀਂ ਧਵਲ ਦਾ ਸੁਣੀਆਂ ਸੁਣਾਈਆਂ ਸਾਖੀਆਂ ਮੁਤਾਬਕ ਇਹ ਹੋ ਗਿਆ ਵੀ ਜਿਵੇਂ ਕੋਈ ਬਲਦ ਹੈ ਉਹ ਥੱਲੇ ਆਪਣੇ ਸਿੰਘਾਂ 'ਤੇ ਧਰਤੀ ਨੂੰ ਉਠਾਈ ਬੈਠੇ। ਗੁਰੂ ਨੇ ਕੁਐਸਚਨ ਵੀ ਕਰ ਦਿੱਤਾ, ਅੱਗੇ ਜਾ ਕੇ ਆਏਗਾ ਧਰਤੀ ਹੋਰ ਪਰ ਇਸ ਦੇ ਭਾਰਤ ਲਈ ਕਮਨ ਜੋ। ਹੁਣ ਧਵਲ ਕੀ ਹੈ? ਸਫੈਦੀ, ਨਿਰਮਲਤਾ। ਧੌਲ ਲਫਜ਼ ਤੋਂ ਹੀ ਧਵਲ ਬਣਿਆ, ਇਸੇ ਲਈ ਬਾਣੀ ਵਿੱਚ ਧੌਲ ਲਫਜ਼ ਵੀ ਆਇਆ, ਧੌਲ ਧਰਮ ਦਾ ਆਇਆ ਕਪੂਤ, ਕਿਉਂਕਿ ਧੌਲ ਦਾ ਅਰਥ ਹੁੰਦਾ ਸਫੈਦ, ਨਿਰਮਲ। ਆ ਜਦੋਂ ਸਾਡੇ ਵਾਲ ਚਿੱਟੇ ਆ ਜਾਂਦੇ ਨੇ ਨਾ, ਸਫੈਦ ਅਸੀਂ ਕੀ ਕਹਿੰਦੇ ਹਾਂ? ਧੌਲੇ ਆ ਗਏ, ਬੋਲੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਗਈ ਬੋਲੀ ਨੂੰ ਵੀ ਨਾਲ ਨਾਲ ਸਮਝਣਾ ਸਾਨੂੰ, ਤਾਂ ਕਿ ਬਾਣੀ ਦੀ ਸਮਝ ਆ ਜਾਵੇ। ਅਸੀਂ ਕਹਿੰਦੇ ਹਾਂ ਧੌਲੇ ਆ ਗਏ, ਚਿੱਟੇ ਆ ਗਏ। ਧੌਲੇ ਦਾ ਅਰਥ ਹੈ ਸਫੈਦ, ਚਿੱਟਾ, ਨਿਰਮਲ। ਅਤੇ ਜਿਹੜਾ ਇਸ ਧਰਤੀ ਅਸਮਾਨ ਨੂੰ ਝੱਲੀ ਬੈਠਾ ਹੈ ਉਹ ਹੈ ਨਿਰਮਲ, ਅਤੇ ਉਹ ਕੌਣ ਹੈ? ਨਿਰਮਲ, ਨਿਰਮਲ, ਸੂਚਾ, ਸੂਚੋ, ਸੂਚਾ, ਸੂਚੋ, ਸੂਚਾ। ਇੱਕ ਹਰ ਨਿਰਮਲ ਜਾਂ ਕਾਂਤ ਨਾ ਪਾ ਮੈਲਾ ਮਲਤਾ ਇਹ ਸੰਸਾਰ, ਇੱਕ ਹਰ ਨਿਰਮਲ ਜਾਂ ਕਾਂਤ ਨਾ ਪਾ, ਉਹ ਧੌਲ ਹੈ, ਉਹ ਸਫੈਦ ਹੈ, ਉਹ ਨਿਰਮਲ ਹੈ, ਉਹ ਬੇਦਾਗ ਹੈ, ਉਹ ਨੇਕਲੰਕ ਹੈ। ਇਸ ਲਈ ਉਹ ਤਾਂ ਹੋਲਾ ਸਫੈਦੀ ਹੈ ਨਾ, ਕਾਲਖ ਨਹੀਂ। ਜਿੰਨਾ ਪਾਪ ਹੈ ਉਹ ਕਾਲਖ ਹੈ, ਜਿੰਨਾ ਪਾਪ ਹੈ ਉਹ ਅੰਜਨ ਹੈ। ਜਿਹੜਾ ਪਾਪ ਨਹੀਂ ਕੇਵਲ ਸੁੱਖ ਹੈ, ਕੇਵਲ ਨਿਰਮਲਤਾ ਹੈ, ਉਹ ਨਿਰੰਜਨ ਹੈ, ਕਾਲਖ ਤੋਂ ਰਹਿਤ ਹੈ। ਇਸ ਲਈ ਧੌਲ ਦਾ ਅਰਥ ਗੁਰਮਤ ਜਿਹੜੀ ਹੈ ਉਹ ਬਲਦ ਨਹੀਂ ਕਰਦੀ, ਨਿਰਮਲਤਾ। ਮੈਂ ਕਲਸ ਕਰ ਰਿਹਾ ਸਾਹਿਬ, ਹੁਣ ਇੱਥੇ ਧੌਲ ਦਾ ਲਫਜ਼ ਆ ਗਿਆ, ਪਤਾਲ ਦਾ ਆ ਗਿਆ, ਧਰਤੀ ਦਾ ਆ ਗਿਆ, ਆਕਾਸ਼ ਦਾ ਆ ਗਿਆ, ਇੱਥੇ ਵੀ ਨਾਲ ਸੁਣਿਆ ਹੈ, ਕਿਉਂਕਿ ਸੁਣਿਆ ਲਫਜ਼ ਜਿਹੜਾ ਹੁਕਮ ਵਿੱਚ ਰਹਿਣ ਦਾ ਪ੍ਰਤੀਕ ਹੈ। ਜਿਹਨੇ ਸੁਣਿਆ ਹੁਕਮ ਉਸੇ ਨੇ ਮੰਨਿਆ, ਉਹੀ ਹੁਕਮ ਵਿੱਚ ਹੈ। ਜਿਹਨੂੰ ਵੀ ਸੰਸਾਰ ਅੰਦਰ ਵੇਖੋ ਨਾ, ਕੋਈ ਗੁਰਮਤ ਦੇ ਅਨੁਸਾਰ ਚੱਲ ਰਿਹਾ, ਸਮਝ ਲਓ ਇਹਨੇ ਗੁਰਮਤ ਸੁਣੀ ਹੈ, ਸੁਣਨ ਤੋਂ ਹੀ ਮੰਨਣ ਤੱਕ ਹੈ। ਜਿਹਨੇ ਗੁਰੂ ਦਾ ਬਚਨ ਸੁਣਿਆ ਹੀ ਨਹੀਂ ਉਹਨੇ ਮੰਨਣਾ ਕੀ ਹੈ? ਉਹਦੇ ਕੋਲ ਗੁਰੂ ਦੇ ਬਚਨ ਦਾ ਆਸ਼ਾ ਜੀਵਨ ਵਿੱਚ ਨਹੀਂ ਹੋਵੇਗਾ। ਹੁਣ ਆਪਾਂ ਵੇਖੀਏ ਉਹ ਗਿਣਤੀ ਜਿਹੜੀ ਧਰਤੀ ਦੀ, ਆਕਾਸ਼ ਦੀ ਹੈ, ਜਿਹੜੀ ਦੀਪ ਲੋ ਪਤਾਲ ਦੀ ਹੈ, ਉਹ ਵੀ ਸੁਣਿਆ ਵਿੱਚ ਆ ਜਾਏਗੀ ਜਦੋਂ ਅਸੀਂ ਇੱਥੇ ਰੁਕ ਕੇ ਖਲੋ ਕੇ ਦੇਖਾਂਗੇ ਕਿ ਜਿਹੜਾ ਉਹਦੇ ਹੁਕਮ ਵਿੱਚ ਹੈ, ਸਮਝ ਲਓ ਸੁਣਿਆ ਵਿੱਚ ਹੈ, ਕਿਉਂਕਿ ਹੁਕਮ ਲਾਗੂ ਹੋ ਰਿਹਾ। ਹੁਣ ਗੁਰੂ ਆਖ ਰਹੇ ਨੇ ਉਹਦੇ ਹੁਕਮ ਵਿੱਚ ਕੌਣ ਹੈ?
ਭੈ ਵਿੱਚ ਪਵਨ ਵਹੇ ਸਦਵਾ, ਭੈ ਵਿੱਚ ਚੱਲੇ ਲੱਖ ਦਰਿਆ, ਭੈ ਵਿੱਚ ਅਗਨ ਕੱਢੇ ਵੇਗਾ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਸੁਣਿਆ ਸਿੱਧ ਪੀਰ ਸੁਰਨਾਥ।
ਹੁਕਮ ਵਿੱਚ ਨੇ ਇਉਂ ਦੋਹਾਂ ਬਾਣੀ ਦੀਆਂ ਤੁਕਾਵਾਂ ਨੂੰ ਆਹਮੋ ਸਾਹਮਣਾ ਰੱਖ ਕੇ ਪੜ੍ਹਾਂਗੇ, ਵਾਚਾਂਗੇ, ਸਮਝਾਂਗੇ, ਸਾਡੇ ਸਾਹਮਣੇ ਅਰਥ ਸਪਸ਼ਟ ਹੋ ਜਾਏ, ਬਹੁਤੇ ਸਮੇਂ ਦੀ ਲੋੜ ਨਹੀਂ ਪਈ। ਕਿਉਂਕਿ ਜੋ ਲਫ਼ਜ਼ ਉਹਨਾਂ ਪੌੜੀਆਂ ਵਿੱਚ ਆ ਰਹੇ ਨੇ, ਜਿਹੜੀ ਗਿਣਤੀ ਜਪਜੀ ਸਾਹਿਬ ਦੀਆਂ ਪੌੜੀ ਵਿੱਚ ਚੱਲ ਰਹੀ, ਉਹੋ ਹੀ ਗਿਣਤੀ ਆਸਾ ਦੀ ਵਾਰ ਦੀ ਪੌੜੀ ਵਿੱਚ ਚੱਲ ਰਹੀ, ਉੱਥੇ ਵੀ ਇਹੋ ਚੱਲ ਰਿਹਾ। ਪੈ ਵਿੱਚ ਸਿੱਧ ਪੀਰ ਸੋਮਨਾਥ, ਪੈ ਵਿੱਚ ਅਡਾਣੇ ਆਕਾਸ, ਅਤੇ ਇੱਥੇ ਵੀ ਇਹੋ ਚੀਜ਼ ਚੱਲ ਰਹੀ ਹੈ। ਸੁਣਿਆ ਸਿੱਧ ਪੀਰ ਸੋਮਨਾਥ, ਪੈ ਵਿੱਚ ਧਰਤਵਲਾ ਆਕਾਸ, ਬਿਲਕੁਲ ਉਹ ਗਿਣਤੀ ਬਰਾਬਰ ਚੱਲ ਰਹੀ। ਕਿਉਂ ਚੱਲ ਰਹੀ ਹੈ? ਕਿਉਂਕਿ ਗੱਲ ਤਾਂ ਹੁਕਮ ਦੀ ਚੱਲ ਰਹੀ ਹੈ ਨਾ, ਪੈ ਵਿੱਚ ਨੇ, ਅਤੇ ਪੈ ਵਿੱਚ ਉਹੋ ਹੀ ਹੁੰਦਾ ਜਿਹੜਾ ਸੁਣਦਾ। ਇਸ ਲਈ ਇੱਕ ਖਿਆਲ ਕਰਿਓ, ਸੁਣਿਆ ਦਾ ਆਖਰੀ ਅਰਥ ਇੱਥੇ ਹੈ ਉਹਦੇ ਪੈ ਵਿੱਚ ਹੋਣਾ, ਅਤੇ ਉਸ ਕੈਟਾਗਰੀ ਵਿੱਚ ਹੋਣਾ ਜਿਹੜੀ ਸ਼ੁਰੂਆਤ ਹੁੰਦੀ ਸੁਣਿਆ ਤੋਂ। ਜਿਹਨੇ ਸੁਣਿਆ ਨਹੀਂ ਉਹਨੇ ਮੰਨਿਆ ਵੀ ਨਹੀਂ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਰਚਨਾ ਵਿੱਚ ਸੁਣਿਆ ਅਤੇ ਮੰਨਿਆ ਨੂੰ ਕਹਿਣ ਤੋਂ ਸ਼ੁਰੂ ਕਰਕੇ ਸੁਣਿਆ ਅਤੇ ਮੰਨਿਆ ਨੂੰ ਨਾਲ ਨਾਲ ਰੱਖ ਦਿੱਤਾ। ਚਾਰ ਪੌੜੀਆਂ ਸੁਣਿਆ ਦੀਆਂ, ਚਾਰ ਪੌੜੀਆਂ ਮੰਨੇ ਦੀਆਂ, ਤਾਂ ਕਿ ਸਿੱਖ ਨੂੰ ਪਤਾ ਲੱਗ ਜਾਏ ਕਹਿਣ ਵਾਲਾ ਇੱਕ ਹੈ, ਜਿਹੜਾ ਹੁਕਮੀ ਹੁਕਮ ਚਲਾਏ ਰਹੋ ਉਹ ਸਾਰਾ ਨਿਜ਼ਾਮ ਹੁਕਮ ਵਿੱਚ ਚਲਾ ਰਿਹਾ, ਅਤੇ ਜਿਹੜਾ ਉਹਦੇ ਹੁਕਮ ਦੇ ਅਨੁਕੂਲ, ਦੇਖੋ ਮੈਂ ਪਿਛਲੀ ਗੱਲ ਨੂੰ ਨਾਲ ਜੋੜਨਾ ਪਸੰਦ ਕਰਾਂਗਾ ਕਿ ਉਹਦਾ ਹੁਕਮ ਨਹੀਂ ਬਦਲਦਾ, ਤੈਨੂੰ ਕਰਮ ਬਦਲਣੇ ਪੈਣ। ਇਸ ਲਈ ਤੂੰ ਉਦੋਂ ਹੁਕਮ ਦੇ ਵਿੱਚ ਚੱਲਦਾ ਦਿਸੇਗਾ, ਸੁਣਿਆ ਦੀ ਪੌੜੀ, ਸੁਣਿਆ ਦੇ ਕੈਟਾਗਰੀ, ਸੁਣਿਆ ਦੀ ਲੈਣ ਵਿੱਚ ਉਦੋਂ ਖੜਾ ਹੋਵੇਗਾ ਜਦੋਂ ਤੂੰ ਆਪਣੇ ਕਰਮ ਬਦਲ ਲਏਗਾ। ਉਸ ਦਿਨ ਵਾਲੀ ਐਗਜ਼ਾਮਪਲ ਫਿਰ ਦੇ ਆ, ਕਿਸੇ ਦੂਜੇ ਦੇਸ਼ ਜਾਵੇ, ਜਿਸ ਵੀ ਦੇਸ਼, ਜਿਸ ਵੀ ਵਤਨ ਵਿੱਚ ਜਾਵੇ, ਜਿਸ ਵੀ ਰਾਜ ਸਰਕਾਰ ਦੇ ਬਣੇ ਸੰਵਿਧਾਨ ਦੇ ਘੇਰੇ ਵਿੱਚ ਜਾਵੇ, ਉਹਦਾ ਸੰਵਿਧਾਨ ਤੇਰੇ ਕਿਆਂ ਰੋਜ਼ ਰੋਜ਼ ਜਿਹੜਾ ਜਾਏ ਉਹਦੇ ਆਖਿਆ ਨਹੀਂ ਬਦਲਣਾ। ਜਿਸ ਦੇਸ਼ ਵਿੱਚ ਜਾਏਗਾ ਉੱਥੋਂ ਦਾ ਆਪਣਾ ਸੰਵਿਧਾਨ ਹੈ, ਉਹ ਰੋਜ਼ ਜਿਹੜਾ ਜਾਵੇ ਉਹਨੂੰ ਬਦਲ ਦੇ, ਇਹ ਗੱਲ ਨਹੀਂ ਵੀ ਮੇਰੇ ਅਨੁਕੂਲ ਹੋ ਜਾਏ, ਬਿਲਕੁਲ ਨਹੀਂ ਬਦਲਦਾ। ਅਤੇ ਮੈਂ ਉਸ ਦਿਨ ਅਰਜ਼ ਕੀਤੀ ਸੀ ਜੇ ਕੋਈ ਇੱਧਰ ਖੱਬੇ ਪਾਸੇ ਗੱਡੀ ਚਲਾਉਂਦਾ ਜਾਏ ਉੱਥੇ ਜਾ ਕੇ ਆਖੇ ਨੇ ਮੈਨੂੰ ਇੱਧਰ ਹੀ ਚਲਾਉਣ ਦਿਓ, ਇਹ ਨਹੀਂ ਹੋਣੀ, ਕਰਮ ਬਦਲੇਗਾ, ਤੈਨੂੰ ਸਾਈਡ ਛੱਡਣੀ ਪਏਗੀ, ਤੈਨੂੰ ਚਲਾਉਣ ਦਾ ਤਰੀਕਾ ਬਦਲਣਾ ਪਏਗਾ, ਸੰਵਿਧਾਨ ਉਹੋ ਹੀ ਰਹੇਗਾ। ਰੱਬ ਦਾ ਹੁਕਮ, ਪ੍ਰਭੂ ਹੁਕਮੀ ਜਿਹੜਾ ਉਹ ਹੁਕਮ ਨਾਲ ਸਾਰਾ ਸੰਸਾਰ ਨਿਜ਼ਾਮ ਚਲਾ। ਜੇ ਤੂੰ ਉਹਦੇ ਵਤਨ ਵਿੱਚ ਵੜਨਾ, ਇਹ ਖੁਸ਼ੀ ਕੀ ਹੈ ਉਹਦਾ ਵਤਨ? ਬੇਗਮਪੁਰਾ ਸ਼ਹਿਰ ਕੋ ਨਾਉ ਕੀ ਹੈ? ਉਹਦੀ ਮਰਜ਼ੀ, ਉਹਦਾ ਸਿਧਾਂਤ। ਦੁੱਖ ਆਂਦੋ ਨਹੀਂ ਤੇ ਨਾ ਤਸਵੀਸ, ਖਰਾਜ ਨਾ ਮਾਲ, ਖੌਫ ਨਾ ਖਤਾ, ਨਾ ਤਾਂ ਕੋਈ ਐਕਸੀਡੈਂਟ ਹੋ ਹੀ ਨਹੀਂ ਸਕਦਾ, ਕਿਉਂਕਿ ਤੂੰ ਉਹਦੇ ਨਿਯਮਾਂ ਵਿੱਚ ਗੱਡੀ ਚਲਾ ਰਿਹਾ। ਹਾਂ, ਜੇ ਤੂੰ ਉੱਥੇ ਜਾ ਕੇ ਖੱਬੇ ਚਲਾਉਣ ਦੀ ਕੋਸ਼ਿਸ਼ ਕਰੇਗਾ ਜ਼ਰੂਰ ਐਕਸੀਡੈਂਟ ਹੋਏਗਾ, ਫਿਰ ਨਾ ਕਿਵੇਂ ਦੁਖੀ ਹੋਇਆ, ਤੇਰੀ ਸੁਣੀ ਵੀ ਨਹੀਂ ਜਾਏਗੀ। ਜੇ ਤੂੰ ਰੱਬ ਦੀ ਦਰਗਾਹ ਨਾਲ ਸੰਬੰਧ ਜੋੜਨਾ, ਤੈਨੂੰ ਉਹਦੇ ਨਿਜ਼ਾਮ ਅਤੇ ਉਹਦੇ ਸੰਵਿਧਾਨ ਅਤੇ ਉਹਦੇ ਹੁਕਮ ਨੂੰ ਪਛਾਣਨਾ ਪਏਗਾ। ਨਾਨਕ ਹੁਕਮ ਹੈ ਜੇ ਬੁਝੇ ਤਾਂ ਹੋਵੇ ਕਹਿ ਨਾ ਕੋਈ, ਅਤੇ ਉਹ ਜਿਹੜਾ ਹੁਕਮ ਹੈ ਉਹ ਸੁਣਨ ਤੋਂ ਬੁੱਝਣ ਤੱਕ ਚੱਲ, ਸ਼ੁਰੂਆਤ ਹੁੰਦੀ ਸੁਣਨ ਤੋਂ। ਇਸ ਲਈ ਜਿਹੜਾ ਮੰਨ ਵੀ ਰਿਹਾ, ਜਿਹੜਾ ਉਹਦੇ ਅਨੁਕੂਲ ਵੀ ਚੱਲ ਰਿਹਾ, ਉਹਦੀ ਨਿਸ਼ਾਨੀ, ਉਹਦੀ ਲਾਈਨ, ਉਹਦੀ ਕੈਟਾਗਰੀ ਸਮਝ ਲਈ ਕਿ ਇਹ ਸਰੋਤ ਹੈ, ਇਹ ਸੁਣਿਆ ਦੀ ਲਾਈਨ ਵਿੱਚ ਖੜਾ। ਇਸ ਲਈ ਜਿੰਨਾ ਕੁਝ ਵੀ ਹੈ ਸੰਸਾਰ ਦਾ ਜਿਹੜਾ ਉਹਦੇ ਭੈ ਵਿੱਚ ਹੈ ਉਹ ਸੁਣਿਆ ਦੀ ਲਾਈਨ ਵਿੱਚ ਖੜਾ ਹੈ, ਕਿਉਂਕਿ ਉਹਦੇ ਭੈ ਵਿੱਚ, ਉਹਦੇ ਹੁਕਮ ਵਿੱਚ ਹੋਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਸੁਣਿਆ ਦੀ ਲਾਈਨ ਵਿੱਚ ਖੜਾ ਹੈ। ਗੁਰੂ ਨੇ ਇਸੇ ਲਈ ਇੱਥੇ ਗਿਣਤੀ ਕੀਤੀ ਅਤੇ ਸੁਣਿਆ ਲਫ਼ਜ਼ ਨੂੰ, ਕੇਂਦਰੀ ਲਫ਼ਜ਼ ਨੂੰ ਨਾਲ ਜੋੜ ਕੇ ਕੀਤੀ। ਮੈਂ ਇਸ ਲਈ ਕੀਤੀ ਸੀ, ਜੇ ਆਪਾਂ ਇਸ ਗੱਲ ਨੂੰ ਸਮਝ ਲਵਾਂਗੇ ਫਿਰ ਸਾਨੂੰ ਸਾਰੀ ਗਿਣਤੀ ਆਸਾਨ ਹੋ ਜਾਏਗੀ ਸਮਝਣ ਦੀ। ਹਰ ਇੱਕ ਲਾਈਨ ਨਾਲ ਸਾਨੂੰ ਦੁਬਾਰਾ ਬਾਰ ਬਾਰ ਸੁਣਿਆ ਨੂੰ ਖੁਲਾਸ ਕਰਨ ਦੀ ਲੋੜ ਨਹੀਂ ਪਏਗੀ।
ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ।
ਜੇ ਤੂੰ ਉਹਦੇ ਹੁਕਮ ਨੂੰ ਪਛਾਣ ਲੈਣਾ, ਤੈਨੂੰ ਕਿਸੇ ਸਿੱਧ ਪੀਰ ਸੁਰਨਾਥ ਜਿਹਦੀ ਆਪਣੀ ਮਰਿਆਦਾ ਹੋਵੇ ਉਹਨੂੰ ਪਛਾਣਨ ਦੀ ਲੋੜ ਨਹੀਂ ਪੈਗੀ, ਤੈਨੂੰ ਪਤਾ ਲੱਗ ਜਾਏਗਾ ਸਿੱਧ ਕੌਣ ਹੈ, ਪੀਰ ਕੌਣ ਹੈ, ਸੁਰਨਾਥ ਕੌਣ ਹੈ, ਸੁਰ ਕੌਣ ਹੈ, ਨਾਥ ਕੌਣ ਹੈ। ਇਹ ਵੀ ਨਹੀਂ, ਕਿਉਂਕਿ ਇਹਦੇ 'ਚ ਵੀ ਕਈ ਵਾਰੀ ਕਨਫਿਊਜ਼ ਹੋ ਜਾਂਦਾ ਜੇ ਮਨੁੱਖ ਇਹ ਸਮਝਣ ਲੱਗ ਪਏ ਜਿੰਨੇ ਨਾਥ ਨੇ ਜਿੰਨੇ ਜੋਗੀ ਨੇ ਇਹ ਵੀ ਸੁਣ ਕੇ ਹੀ ਉਹਦਾ ਹੁਕਮ ਬਣੇ ਨੇ, ਤਾਂ ਫਿਰ ਵਿਰੋਧੀ ਕੋਈ ਨਹੀਂ ਰਿਹਾ, ਫਿਰ ਵੱਖਰਾ ਬਣ ਰਿਹਾ। ਗੁਰੂ ਇਹ ਕਿਉਂ ਆਖੇ ਮੈਨੂੰ ਤੇਰਾ ਯੋਗ ਮਤ ਅਸੈਪਟ ਨੇ, ਇਹ ਅਰਥ ਵੀ ਨਹੀਂ। ਕਹਿਣ ਲੱਗੇ ਜਿਹੜਾ ਰੱਬੀ ਹੁਕਮ ਨੂੰ ਬੁੱਝ ਲੈਂਦਾ, ਸਮਝ ਲੈਂਦਾ, ਸੁਣ ਲੈਂਦਾ, ਉਹਨੂੰ ਪਤਾ ਲੱਗ ਜਾਂਦਾ ਕਿਸੇ ਦੀ ਕੀ ਹੁੰਦਾ, ਉਹ ਕਿਸੇ ਦਿਖਾਵੇ ਦੀ ਰਿੱਧੀ ਸਿੱਧੀ ਦੇ ਪਿੱਛੇ ਨਹੀਂ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਦੇਵਤਾ ਕੌਣ ਹੁੰਦਾ। ਕਿਸੇ ਮੰਦਿਰ ਵਿੱਚ ਬੈਠੇ ਦੇਵਤੇ ਦੀ ਪੂਜਾ ਨਹੀਂ ਕਰਦਾ, ਉਹਨੂੰ ਪਤਾ ਹੁੰਦਾ ਨਾਥ ਕੀ ਹੁੰਦਾ। ਉਹ ਕਿਸੇ ਕੰਨ ਵਿੱਚ ਮੁੰਦਰਾ ਪਾਉਣ ਵਾਲੇ ਨੂੰ ਨਾਥ ਨਹੀਂ ਸਮਝਦਾ, ਉਹ ਕਹਿੰਦਾ ਆਪ ਨਾਥ, ਨਾਥੀ ਸਮਝਣ ਪਛਾਣਦੇ ਆ ਨਾ, ਇਸ ਲਈ ਸੁਣਨ ਦੀ ਲੋੜ। ਇਹਦੇ ਉਲਟ ਅਰਥ ਇਹ ਵੀ ਨਹੀਂ ਲੈ ਲੈਣੇ ਕਿ ਜੋ ਕੁਝ ਯੋਗੀ ਅਤੇ ਸਿੱਧਾਂ ਪੀਰਾਂ ਪਤਾਲਾਂ ਆਕਾਸ਼ਾਂ ਦਾ ਜ਼ਿਕਰ ਆਇਆ ਹੈ, ਉਹਦਾ ਮਤਲਬ ਇਹ ਹੈ ਕਿ ਉਹ ਸਾਰਿਆਂ ਨੂੰ ਮਾਨਤਾ ਮਿਲ ਗਈ, ਸਾਰੇ ਹੁਕਮ ਦੀ ਕੈਟਾਗਰੀ ਵਿੱਚ ਆ ਗਏ। ਇਹਨੂੰ ਸਮਝ ਲੈ, ਇੱਥੇ ਵੀ ਕਨਫਿਊਜ਼ਨ ਨਾ ਹੋ ਜਾਏ। ਗੁਰੂ ਕਹਿੰਦੇ ਨੇ ਭਲਿਆ, ਜੇ ਤੂੰ ਗੁਰੂ ਹੁਕਮ ਨੂੰ ਪਛਾਣ ਲੈ, ਜੇ ਤੂੰ ਰੱਬੀ ਹੁਕਮ ਨੂੰ ਪਛਾਣ ਲੈ, ਜੇ ਤੂੰ ਗੁਰੂ ਸਿੱਖਿਆ ਨੂੰ ਪਛਾਣ ਲੈ, ਤੈਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ। ਅਤੇ ਜਿਹੜੀਆਂ ਜਿਹੜੀਆਂ ਉਹਦੇ ਹੁਕਮ ਅਨੁਸਾਰ ਅਨੁਕੂਲ ਚੱਲ ਰਹੀਆਂ ਨੇ ਉਹ ਸਮਝ ਲੈ ਸਰੋਤੇ ਨੇ, ਗੁਰੂ ਹੁਕਮ ਦੇ, ਗੁਰੂ ਸਿੱਖਿਆ ਦੇ ਅਤੇ ਪ੍ਰਭੂ ਹੁਕਮ ਦੇ।
ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ, ਸੁਣੇ ਦੀਪ ਲੋ ਪਾਤਾਲ, ਸੁਣੇ ਪੋਹੁ ਨਾ ਸਕੈ ਕਾਲ।
ਜਿਹੜਾ ਤੇਰਾ ਹੁਕਮ ਪਛਾਣ ਲੈਂਦਾ ਉਹ ਕਿਸੇ ਕਾਲ ਭਾਵ ਕਿਸੇ ਸਮੇਂ ਦੇ ਬੋਝ ਨੂੰ ਦਿਮਾਗ ਵਿੱਚ ਨਹੀਂ ਲੈ ਬੈਠਾ, ਹੁਣ ਮੇਰਾ ਅਗਲਾ ਸਮਾਂ ਕਿਹੋ ਜਿਹਾ ਹੈ, ਮੇਰਾ ਭਵਿੱਖ ਕੀ ਹੈ, ਉਹ ਸਮਝਦਾ ਜੋ ਕੁਝ ਹੋਇਆ ਉਹ ਵੀ ਤੇਰੇ ਹੁਕਮ ਵਿੱਚ ਹੋਇਆ, ਕਿਉਂਕਿ ਆਪਣੇ ਆਪ ਨੂੰ ਹੁਕਮ ਵਿੱਚ ਢਾਲ ਲੈਂਦਾ। ਕੱਲ੍ਹ ਵੀ ਤੂੰ ਕਹੇ ਸੀ ਜੋ ਤੂੰ ਕਰੇ ਕਰਾਵੇਂ ਸੁਆਮੀ, ਜਾਣ ਕਹੋ ਪ੍ਰਭ ਆਪਣੇ ਕਤਾਨ, ਉਹਦੇ ਹੁਕਮ ਵਿੱਚ ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਥੇ, ਹਰ ਜੀਉ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਥੇ, ਅਸੀਂ ਕੁਛ ਨਹੀਂ ਕਰ ਸਕਦੇ। ਜੇ ਮੈਨੂੰ ਕੁਛ ਮਿਲਿਆ ਤਾਂ ਵੀ ਤੇਰੀ ਰਜ਼ਾ ਰਹਿਮਤ ਅਨੁਸਾਰ, ਮੈਂ ਇੱਕ ਵਾਰ ਅਰਜ਼ ਕੀਤੀ ਸੀ ਸਿੱਖੀ ਕੀ ਹੈ, ਦੋ ਕਿਨਾਰਿਆਂ ਦੇ ਦਰਮਿਆਨ ਵਗਦਾ ਇੱਕ ਦਰਿਆ, ਅਤੇ ਦਰਿਆ ਦੀ ਚਾਲ, ਦਰਿਆ ਦੀ ਵਹਿਣ ਦੀ ਸੁਰੱਖਿਅਤਾ ਇੱਕ ਗੱਲ ਵਿੱਚ ਹੈ ਕਿ ਉਹਦੇ ਦੋਨੋਂ ਕਿਨਾਰੇ ਸੁਰੱਖਿਅਤ ਰਹਿਣ, ਟੁੱਟਣ ਨਾ। ਜੇ ਦੋਵਾਂ ਵਿੱਚੋਂ ਇੱਕ ਕਿਨਾਰਾ ਵੀ ਟੁੱਟ ਜਾਏ ਦਰਿਆ ਦਾ ਵਹਿਣ ਸੁਰੱਖਿਅਤ ਨਹੀਂ ਰਹਿੰਦਾ, ਹੜ੍ਹ ਬਣ ਜਾਂਦਾ, ਆਪਣਾ ਆਪ ਵੀ ਗਵਾ ਬਹਿੰਦਾ, ਮੰਜ਼ਿਲ ਨਹੀਂ ਮਿਲਦੀ, ਖਿਲਰ ਜਾਂਦਾ, ਅਤੇ ਜਿਹੜਾ ਉਹਦੇ ਲਪੇਟ ਵਿੱਚ ਆ ਜਾਂਦਾ ਉਹਨੂੰ ਵੀ ਉਜਾੜ ਦਿੰਦਾ, ਪਿੰਡਾਂ ਦੇ ਪਿੰਡ ਉਜਾੜ ਦਿੰਦਾ। ਗੱਲ ਸਿਰਫ ਇੰਨੀ ਹੁੰਦੀ ਹੈ ਵੀ ਦੋਵਾਂ ਵਿੱਚੋਂ ਇੱਕ ਕਿਨਾਰਾ ਟੁੱਟ ਗਿਆ। ਅਤੇ ਮੈਂ ਇੱਕ ਵਾਰ ਕੀਤੀ ਸੀ ਸਿੱਖ ਦਾ ਜੀਵਨ ਕੀ ਹੈ, ਦੋ ਕਿਨਾਰਿਆਂ ਦੇ ਦਰਮਿਆਨ ਵਗਦਾ ਇੱਕ ਦਰਿਆ, ਸੁਰੱਖਿਅਤ ਹੈ ਪਰ ਤਾਂ ਜੇ ਉਹ ਦੋਨੋਂ ਕਿਨਾਰੇ ਸਾਬਤ ਰਹਿਣ। ਅਤੇ ਮੈਂ ਅਰਜ਼ ਕੀਤੀ ਸੀ ਉਹ ਕਿਨਾਰੇ ਕੀ ਨੇ, ਰਜ਼ਾ ਅਤੇ ਰਹਿਮਤ, ਇਹ ਦੋ ਗੱਲਾਂ ਦਾ ਵਿਸ਼ਵਾਸ, ਰਹਿਮਤ ਅਤੇ ਰਜ਼ਾ, ਇਹਨੂੰ ਕਹਿੰਦੇ ਨੇ ਹੁਕਮ। ਐਨਕ ਹੁਕਮ ਹੈ ਜੇ ਬੁਝੇ, ਰਹਿਮਤ ਅਤੇ ਰਜ਼ਾ, ਜੇ ਕੁਛ ਮਿਲ ਜਾਏ, ਜੇ ਮੈਨੂੰ ਕੁਛ ਮਿਲ ਗਿਆ ਤਾਂ ਤੇਰੀ ਰਹਿਮਤ, ਜੇ ਕੁਛ ਚਲਾ ਗਿਆ ਤਾਂ ਤੇਰੀ ਰਜ਼ਾ, ਮੈਂ ਤਾਂ ਹੁਕਮ ਵਿੱਚ ਆ। ਜੇ ਉਹ ਤੁਮ ਰੱਖੋ ਤੇ ਵੀ ਰਹਿਣਾ जो तुम कहो सोई म करना, जय पेखो कहा तुम बसना, ताकि मैं निरपौ रहा, तू मेरे कोल है, करन करा उन समर्थ तू है, तो तू मेरे कोल है, मैनू किस गल का फिक्र है। विकास आपे हो गया, जदों किसी नू फिक्र चिंता ही कोई ना रहे, विकास आपे हो गया। कहन लगे भगत की निशानी यो है, वह सुनिया की असल कैटागरी खलोता है, फिर वह किस समय तो डरता नहीं। समा रोज बदल रहा है, तूफान आ रहे ने, अंधेरियां आ रही ने, जलजले आ रहे ने, अर्थक्वेक आ रहे ने, वड़े वड़े पर्वत ढह रहे ने, दृढ़ विश्वासी मनमत के सामने गोडे टेक रहे ने, पर जिंदे कोल रब्बी हुक्म दा पल्ला है ना, वो बिल्कुल नहीं डरता। काल उन्दे ते कोई भी समा उन्दे ते असर अंदाज नहीं होता, उन्दे ते भारू नहीं होता, उन्दे ते अफेक्ट नहीं होता। सुनिया है हो ना सके काल, ते जिंदे ते कोई भी समा अफेक्टिव ना हो, प्रभाव ना बदलता, कोई तूफान अंधेरी उन्दे ते असर ना करे, वह विकास में रहना है। क्यों रहना है? इसलिए क्योंकि उन्हें वह सुनिया की लाइन अख्तियार कर ली, क्योंकि सुनिया ही मनिया बनया, वह हुक्म आ गया, वह हुक्म खड़ा है, इसलिए उन्होंने डर लगता ही नहीं। गुरु साहब ने बाणी भी इसलिए कह दिता, कहन लगे भलिया जेड़ा पाप करता है ना वह डरता है, सो डरे जो पाप कमावंदा, सो डरे जो पाप कमावंदा धर्मी विगसेत, वह विकसदा जोड़ा पाप कमा वह डरता, तो जोड़ा प्रभु के हुक्म आ गया उनके पाप खत्म हो गए। जो पाप खत्म हो गया दुख भी खत्म हो गया, क्योंकि पाप के बदले में ही दुख मिलना, पापी कर्म कमा करते हाए हाए होना। गुरु ने आख्या वह आ गया है, भगत जन आ गया प्रभु के हुक्म, सुनया तो आ गया, मनिया तो आ गया, इसलिए उनके पाप ते दुख दोनों चीज़ा खत्म हो गई ने। जो खत्म हो गई उनके कोल रह गया बाकी केवल विकास। गुरु कहन लगे
नानक भगता सदा विकास, नानक भगता सदा विकास, सुने दुख पाप का नास, सुने ईश्वर
सारे तो उनके हुक्म का प्रतीक ने, उनकी मर्जी बिना कुछ नहीं कर रहे, ना कुछ कर सकते। गुरबाणी ने आख्या ना, कहन लगे इंद वरसे दया कर, बारिश पैनी शुरू हुई, इंद वरसे दया कर, लोका मन उपजे चाओ, लोग बड़े प्रसन्न होए, हैं इंद वरस रहे है, बारिश पै रही है, काल खत्म हो जाएगा, अनाज ज्यादा पैदा होगा, राज राज खावेंगे। एक होर समय भी गुरु ने आख्या, कहन लगे जदों लोगों का चाओ वेख्या ना, बाहर निकल निकल के वेख रहा सुनाहा, बारिश के दिन आ गए, बदल मंडला पे हूँ बारिश पै गई। ते गुरु ने आख्या भलिया क्या उठ उठ देखो बपड़े इस मेघ गए हाथ किछ ना है। ये तो किसी के हुक्म विच है, हुक्म का प्रतीक है। कहने लगे क्या उठ उठ देखो बपड़े इस मेघ गए हाथ किछ ना है, जिन ए मेघ पठाया तिस राखो मनमाए। कोई हुक्मी इहदे पिछे खलोता है, कोई हुक्मी इहदे पिछे खलोता है, उन्हें पछाण। इंद वरसे दया कर लोका मन उपजे चाओ, कहन लगे जिसके हुक्म इंद वरसदा हों तिनके सद बलिहारे जाऊं। मैं उन्दे तो कुर्बान जानना जिंदे हुक्म विच ए सारी कार चल रही, जदों मैं किसे ऐसे जीव नू ऐसे वस्तु नू देखना कि उन्दे हुक्म विच भावें वह आकाश है, भावें पताल है, भावें चंद्रमा है, भावें सूरज है, मैं उन्नू देख के सूरज ते चंद्रमा तो कुर्बान नहीं जाता, मैं ते जानना सूरज ते चंद्रमा नू पैदा करने वाले ते कुर्बान, उन्हू पछाणना चाहना। वो जो दिसे अंबर तारे किन वो चीते चीतन हारे, मैं तो यह देखना चाहना ਓਏ ਜੋਦੀ ਸੇ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋ ਰੇ ਪੰਡਿਤ ਅੰਬਰ ਕਾਸ਼ਿਓ ਲਾਗਾ ਬੁਝੈ ਬੁਝਣ ਹਾਰ ਸੁਭਾਗਾ ਬੁਝਣ ਦੀ ਤਾਂ ਉਹਨੂੰ ਲੋੜ ਹੈ ਕਹਿਣ ਲੱਗੇ ਉਸੇ ਨੂੰ ਬੁਝਣਾ ਉਸੇ ਨੂੰ ਸਮਝਣਾ ਉਸੇ ਨੂੰ ਮੰਨਣਾ ਬਸ ਇਹ ਸੁਣਿਆ ਦੀ ਲਾਈਨ ਹੈ ਇੱਥੋਂ ਹੀ ਸਭ ਕੁਛ ਸ਼ੁਰੂ ਹੁੰਦਾ ਇਸ ਲਈ
ਸੁਣਿਆ ਈਸ਼ਰ ਬਰਮਾ ਇਨ ਸੁਣਿਆ ਮੋਖ ਸਲਾਹਿਨ ਮੰਦ
ਜਿਹੜੇ ਲੋਕ ਸੁਣਿਆ ਭਾਵ ਪ੍ਰਭੂ ਦੇ ਹੁਕਮ ਨੂੰ ਬੁੱਝਦੇ ਨੇ ਗੁਰੂ ਦੀ ਸਿੱਖਿਆ ਨੂੰ ਬੁੱਝਦੇ ਨੇ ਉਹ ਫਿਰ ਆਪ ਸਿਫਤ ਕਰਦੇ ਨੇ ਅਤੇ ਮੰਦ ਤੋਂ ਭਾਵ ਸਹਿਜ ਸਹਿਜ ਨਾਲ ਜੁੜ ਜੁੜ ਕੇ ਕਿਉਂਕਿ ਮੰਦ ਦਰਮਿਆਨ ਦੀ ਅਵਸਥਾ ਨੂੰ ਦਰਮਿਆਨ ਦੀ ਤੇਜ਼ੀ ਨੂੰ ਆਖਦੇ ਨੇ ਬਹੁਤ ਤੇਜ਼ੀ ਨਹੀਂ ਕਾਹਲੀ ਨਹੀਂ ਅਤੇ ਆਲਸ ਵਾਲਾ ਸਲੋ ਵੀ ਨਹੀਂ ਸਹਿਜ ਸਹਿਜ ਦਰਮਿਆਨ ਦੀ ਅਵਸਥਾ ਸਹਿਜ ਕੀ ਆ ਕਥ ਕਥਾ ਹੈ ਨਿਰਾਰੀ ਤੁਲ ਨਹੀਂ ਚੜ੍ਹੇ ਜਾਏ ਨਾ ਮੁਕਾਤੀ ਹਲਕੀ ਲੱਗੇ ਨਾ ਭਾਰੀ ਨਾ ਭਾਰੀ ਨਾ ਹਲਕੀ ਦਰਮਿਆਨ ਦੀ ਸਹਿਜ ਕਹਿੰਦੇ ਕਿਵੇਂ ਨੇ ਬਾਣੀ ਨੇ ਜਵਾਬ ਦੇ ਦਿੱਤਾ ਕਹਿਣ ਲੱਗੇ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਤੁਲ ਨਹੀਂ ਚੜ੍ਹੇ ਜਾਏ ਨਾ ਮੁਕਾਤੀ ਹਲਕੀ ਲੱਗੇ ਨਾ ਭਾਰੀ ਸਹਿਜ ਇੱਥੇ ਮੰਦ ਦਾ ਅਰਥ ਹੈ ਮੱਧ ਸਹਿਜ ਕਹਿਣ ਲੱਗੇ ਉਹ ਸਹਿਜ ਸਹਿਜ ਗੁਣ ਰਵੇ ਕਬੀਰਾ
ਸੁਣਿਆ ਮੁਖ ਸਲਾਹਿਨ ਮੰਦ ਸੋਗ ਸੁਣਿਆ ਜੋਗ ਜੁਗਤ ਤਨ ਭੇਦ
ਯੋਗੀ ਵੀ ਤਾਂ ਜੋਗ ਦੀ ਜੁਗਤ ਨਾਲ ਤਨ ਵਿੱਚ ਹੀ ਪਿਆ ਵਿਚਰਦਾ ਹੈ ਗੁਰੂ ਕਹਿੰਦੇ ਨੇ ਜੇ ਤੂੰ ਗੁਰੂ ਦੇ ਰੱਬ ਦੇ ਹੁਕਮ ਅਤੇ ਗੁਰੂ ਦੀ ਸਿੱਖਿਆ ਨੂੰ ਮੰਨ ਲੈ ਸੁਣ ਲੈ ਸਮਝ ਲੈ ਅਤੇ ਤੈਨੂੰ ਇਸ ਤਨ ਦਾ ਭੇਦ ਵੀ ਆ ਅਸਲ ਯੋਗੀ ਬਣ ਜਾਂਦਾ ਤਨ ਦਾ ਭੇਦ ਵੀ ਆ ਜਾਂਦਾ ਸਿਰਫ ਉਸ ਕਿਸਮ ਦਾ ਨਹੀਂ ਕਿ ਜਿਹੜਾ ਆਪਣੇ ਜੀਵਨ ਨੂੰ ਸਾਰਾ ਤਨ 'ਤੇ ਨਿਰਭਰ ਕਰਕੇ ਗਵਾ ਰਿਹਾ ਉਹਦੀ ਸਾਧਨਾ ਵਿੱਚ ਹੀ ਗਵਾਈ ਬੈਠਾ ਬਲਕਿ ਤੈਨੂੰ ਤਨ ਦਾ ਇਹ ਭੇਦ ਆ ਜਾਂਦਾ ਕਿ ਤਨ ਹੈ ਕੀ ਕਬੀਰਾ ਦੂਰ ਸਕੇਲ ਕੇ ਪੁਰੀਆ ਬਾਂਧੀ ਦੇ ਦਿਵੇਂ ਸਚਾਰਕ ਪੇਖਣਾ ਅੰਤ ਖੇ ਖੀ ਖੇ ਕਹਿਣ ਲੱਗੇ ਦੇਹ ਅਨਿੱਤ ਨਾ ਨਿੱਤ ਰਹੇ ਜਸ ਨਾਵ ਚੜ੍ਹੇ ਭਵ ਸਾਗਰ ਤਾਰੇ ਇਹ ਆ ਜਾਂਦਾ ਅਸਲ ਯੋਗੀ ਉਹ ਹੁੰਦਾ ਜਿਹੜਾ ਇਸ ਤਰ੍ਹਾਂ ਦੇ ਤਨ ਦੇ ਅਸਲੀਅਤ ਨੂੰ ਪਛਾਣ ਲੈ ਕਹਿਣ ਲੱਗੇ
ਸੁਣਿਆ ਜੋਗ ਜੁਗਤ ਸਰ ਬਰਮਾ ਇੰਦ ਸੁਣਿਆ ਮੋਖ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ
ਕਹਿਣ ਲੱਗੇ ਸਿਮਰਤੀਆਂ ਤੇ ਵੇਦ ਦਾ ਸਾਰ ਅੰਸ਼ ਵੀ ਤਾਂ ਕੁਝ ਸਮਝ ਆਉਣਾ ਹੈ ਨਾ ਕੁਝ ਸਮਝ ਆਉਣਾ ਹੈ ਤੇ ਸਿਮਰਤੀਆਂ ਤੇ ਵੇਦ ਜਿਹੜੇ ਨੇ ਉਹ ਵੱਖ ਵੱਖ ਭਗਵਾਨਾਂ ਦੀ ਗਿਣਤੀ ਕਰ ਰਹੇ ਨੇ ਜੇ ਤੂੰ ਪ੍ਰਭੂ ਦੇ ਹੁਕਮ ਨੂੰ ਅਤੇ ਗੁਰੂ ਦੀ ਸਿੱਖਿਆ ਨੂੰ ਪਛਾਣ ਲੈ ਅਤੇ ਅਸਲ ਸਾਸਤ ਅਤੇ ਸਿਮਰਤ ਦੀ ਪਛਾਣ ਪੜ੍ਹਨ ਖੋਜਣ ਦਾ ਮਹੱਤਵ ਤੇਰੇ ਕੋਲ ਆ ਜਾਂਦਾ ਇਸ ਲਈ ਇੱਕ ਖਿਆਲ ਕਰੀ ਜੀਵਨ ਦਾ ਸਾਰਾ ਦਾਰੋ ਮਦਾਰ ਖਲੋਤਾ ਹੈ ਪ੍ਰਭੂ ਦੇ ਹੁਕਮੀ ਦੇ ਹੁਕਮ ਨੂੰ ਪਛਾਣਨਾ ਸੁਣਨਾ ਅਤੇ ਗੁਰੂ ਦੀ ਸਿੱਖਿਆ ਨੂੰ ਸੁਣਨਾ ਜਿਹਨੂੰ ਆਪਾਂ ਹੁਣੇ ਪੜ੍ਹ ਰਹੇ ਸਾਂ ਪਿਛਲੇ ਦਿਹਾੜਿਆਂ ਵਿੱਚ ਕਿ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਤਾਂ ਉਸ ਸਿੱਖ ਵਿੱਚ ਕੀ ਹੈ ਗੁਰਾ ਇੱਕ ਦੇ ਬੁਝਾਏ ਉਹ ਜਿਹੜਾ ਹੁਕਮੀ ਜਿਹਦੇ ਹੁਕਮ ਵਿੱਚ ਭੈ ਵਿੱਚ ਪਵਨ ਮੈਂ ਸਦਭਾਵ ਇਸ ਲਈ ਗੁਰੂ ਦੀ ਸਿੱਖਿਆ ਵਿੱਚ ਸੁਣ ਕੇ ਹੁਕਮੀ ਬੁਝਿਆ ਜਾਂਦਾ ਅਤੇ ਹੁਕਮੀ ਨੂੰ ਬੁਝ ਲੈਣਾ ਹੀ ਅਸਲ ਸਰੋਤ ਹੈ ਗੁਰੂ ਇੱਥੇ ਇਸ ਲਈ ਕਹਿੰਦੇ ਨੇ ਜਿਹੜੇ ਭਗਤ ਜਨ ਨੇ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹ ਹਮੇਸ਼ਾ ਹਮੇਸ਼ਾ ਵਿਕਾਸ ਵਿੱਚ ਰਹਿੰਦੇ ਨੇ ਕਿਉਂਕਿ ਉਹ ਸੁਣ ਸੁਣ ਕੇ ਆਪਣੇ ਹਿਰਦੇ ਵਿੱਚ ਉਹਦੇ ਹੁਕਮ ਨੂੰ ਧਾਰਨ ਜੀਵਨ ਵਿੱਚ ਧਾਰਨ ਕਰ ਚੁੱਕੇ ਨੇ ਇਸ ਲਈ ਉਹਨਾਂ ਦੇ ਪਾਪ ਅਤੇ ਦੁੱਖ ਖਤਮ ਹੋ ਗਏ ਨੇ, ਕੇਵਲ ਅਤੇ ਕੇਵਲ ਵਿਗਾਸ ਉਹਨਾਂ ਕੋਲ ਹੈ ਜਿਸ ਨਾਲ ਉਹ ਵਿਗਸ ਵਿਗਸ ਕੇ ਜੀਵਨ ਬਿਤਾ ਰਹੇ ਨੇ। ਗੁਰੂ ਕਹਿੰਦੇ ਨੇ
ਨਾਨਕ ਭਗਤਾ ਸਦਾ ਵਿਗਾਸ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਦੁੱਖ ਪਾਪ ਕਾ ਨਾਸ, ਨਾਨਕ ਭਗਤਾ ਸਦਾ ਵਿਗਾਸ, ਨਾਨਕ ਭਗਤਾ ਸਦਾ
ਵਾਲੇ ਦਾ ਜ਼ਿਕਰ ਕਰਕੇ ਕਿ ਉਹ ਹੁਕਮੀ ਹੈ, ਹੁਕਮ ਸੁਣਾ ਰਿਹਾ, ਕਹਿ ਰਿਹਾ, ਅਤੇ ਹੁਣ ਆਏ ਨੇ ਸੁਣਨ ਵਾਲੇ 'ਤੇ, ਕਿਉਂਕਿ ਮੰਨਣ ਦੀ, ਪਛਾਣਨ ਦੀ, ਬੁੱਝਣ ਦੀ ਜਿੰਨੀ ਕਹਾਣੀ ਹੈ ਉਹਦਾ ਆਰੰਭ ਸੁਣਨ ਤੋਂ ਹੈ। ਇਸ ਲਈ ਹੁਣ ਸੁਣਿਆ ਦੀਆਂ ਚਾਰ ਪੌੜੀਆਂ, ਫਿਰ ਮੰਨਣੇ ਦੀਆਂ ਚਾਰ ਪੌੜੀਆਂ, ਮੰਜ਼ਿਲ 'ਤੇ ਪਹੁੰਚਾ ਰਹੇ ਨੇ। ਮਹਿਨਤ ਕੀਤੀ ਸੀ, ਬਹੁ ਫੜ ਕੇ ਹੌਲੀ ਹੌਲੀ ਮਾਂ ਵਾਂਗੂ ਜਪ ਜੀ ਸਾਨੂੰ ਤੋਰ ਰਿਹਾ ਹੈ। ਗੁਰੂ ਬਖਸ਼ਿਸ਼ ਕਰੇ, ਮੰਜ਼ਿਲ ਮਿਲੇ ਇਹਨਾਂ ਸ਼ਬਦਾਂ ਨਾਲ। ਖਿਮਾਂ ਦਾ ਜਾ ਚਿੱਖਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।